ਅਸੀਂ ਹੁਣ ਤੁਹਾਡਾ ਧਿਆਨ ਦਿਵਾਉਣਾ ਚਾਹੁੰਦੇ ਹਾਂ ਜੀ ਇੱਕ ਸਿੱਖ ਮਸਲੇ 'ਤੇ, ਜਿਹਨੂੰ ਕੁਝ ਲੋਕ ਨਸਲੀ ਭੇਦਭਾਵ ਦੀ ਇੱਕ ਉਦਾਹਰਣ ਵਜੋਂ ਵੀ ਲੈ ਰਹੇ ਨੇ। ਪਿਛਲੇ ਦਿਨੀ ਹੋਈ ਏਸ਼ੀਅਨ ਬਾਸਕਟਬਾਲ ਚੈਂਪੀਅਨਸ਼ਿਪ 'ਚ ਦੋ ਸਿੱਖ ਖਿਡਾਰੀਆਂ ਐਮਜੋਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੂੰ ਇੱਕ ਅੰਤਰਰਾਸ਼ਟਰੀ ਮੈਚ ਖੇਡਣ ਤੋਂ ਰੋਕ ਦਿੱਤਾ ਗਿਆ ਸੀ, ਸਿਰਫ ਇਸ ਕਰਕੇ ਕਿ ਉਹਨਾਂ ਦੇ ਸਿਰ 'ਤੇ ਦਸਤਾਰਾਂ ਸਨ। ਅੰਤਰਰਾਸ਼ਟਰੀ ਬਾਸਕਟਬਾਲ ਸੰਘ ਫੀਬਾ ਵੱਲੋਂ ਇਸ ਸੰਬੰਧੀ ਆਰਟੀਕਲ 4.4.2 ਵਿੱਚ ਦਿਸ਼ਾ ਨਿਰਦੇਸ਼ ਪਹਿਲਾਂ ਤੋਂ ਹੀ ਜਾਰੀ ਕੀਤੇ ਹੋਏ ਨੇ ਕਿ ਖਿਡਾਰੀ ਖੇਡਣ ਵੇਲੇ ਸਿਰ 'ਤੇ ਕੋਈ ਕੱਪੜਾ ਜਾਂ ਗਹਿਣਾ ਗੱਟਾ ਨਹੀਂ ਪਾ ਸਕਦੇ ਜਿਹਦੇ ਨਾਲ ਦੂਜੇ ਖਿਡਾਰੀ ਦੇ ਸੱਟ ਫੇਟ ਵੱਜ ਸਕਦੀ ਹੋਵੇ। ਪਰ ਇੱਕ ਛੋਟੇ ਜਿਹੇ ਸਿਰ 'ਤੇ ਬੰਨੇ ਕੱਪੜੇ ਤੋਂ ਕਿਸੇ ਦਾ ਕੀ ਨੁਕਸਾਨ ਹੋ ਸਕਦਾ? ਕੀ ਇਸ ਮਸਲੇ 'ਤੇ ਲਕੀਰ ਦੇ ਫਕੀਰ ਨਹੀਂ ਬਣਿਆ ਜਾ ਰਿਹਾ ਅਤੇ ਇਹਨਾਂ ਨਿਯਮਾਂ ਦੀ ਵਰਤੋਂ ਨਾਲ ਸਿੱਖ ਭਾਈਚਾਰੇ ਦੇ ਖਿਡਾਰੀਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਰਿਹਾ? ਇਹ ਕੁਝ ਸਵਾਲ ਨੇ ਜਿਹੜੇ ਕੁਝ ਸਿੱਖ ਜਥੇਬੰਦੀਆਂ ਨੇ ਉਠਾਏ ਨੇ, ਜਿਨ੍ਹਾਂ 'ਚ ਲੈਟ ਸਿੱਖਸ ਪਲੇ ਨੇ ਟਵਿੱਟਰ 'ਤੇ ਇੱਕ ਲਹਿਰ ਵੀ ਵਿੱਢੀ ਹੋਈ ਹੈ ਅਤੇ ਇਸ ਲਹਿਰ ਨੂੰ ਟਾਈਮਜ਼ ਆਫ ਇੰਡੀਆ ਅਖਬਾਰ ਨੇ ਮੁੱਖ ਪੰਨੇ 'ਤੇ ਛਾਪਿਆ ਤਰਜੀਹ ਦੇ ਕੇ। ਸੋ ਕੁੱਲ ਮਿਲਾ ਕੇ ਜਿੱਥੇ ਇਹ ਮਸਲਾ ਸਿੱਖ ਜਗਤ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਉੱਥੇ ਨਾਲ ਨਾਲ ਦੋ ਭਾਰਤੀ ਬਾਸਕਟਬਾਲ ਟੀਮ ਦੇ ਖਿਡਾਰੀ ਐਮਜੋਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਲਈ ਵੀ ਇਹ ਮਸਲਾ ਕਾਫੀ ਗੰਭੀਰ ਹੈ। ਸੋ ਸਮੁੱਚੇ ਮਸਲੇ ਨੂੰ ਡੂੰਘਾਈ ਨਾਲ ਵਿਚਾਰਨ ਲਈ ਇਸ ਵਕਤ ਟੈਲੀਫੋਨ ਲਾਈਨ 'ਤੇ ਐਮਜੋਤ ਸਿੰਘ ਜੁੜੇ ਨੇ। ਹਾਂਜੀ ਐਮੀ, ਸਵਾਗਤ ਹੈ ਜੀ ਐਸ ਪੀ ਐਸ ਪੰਜਾਬੀ ਪ੍ਰੋਗਰਾਮ।
ਧੰਨਵਾਦ ਭਾਜੀ
ਜੀ। ਸਭ ਤੋਂ ਪਹਿਲਾਂ ਤਾਂ ਐਮੀ ਇਹੀ ਦੱਸੋ ਕਿ ਮਸਲਾ ਕਦੋਂ ਬਣਿਆ? ਏਸ਼ੀਅਨ ਚੈਂਪੀਅਨਸ਼ਿਪ 'ਚ ਇਹ ਪਹਿਲੀ ਵਾਰ ਹੋਇਆ ਜਾਂ ਇਸ ਤੋਂ ਪਹਿਲਾਂ ਵੀ ਕਦੇ ਕੋਈ ਮੁਸ਼ਕਲ ਆਈ ਦਸਤਾਰ ਬੰਨ ਕੇ ਖੇਡਣ 'ਚ?
ਪਹਿਲਾਂ ਵੀ ਆਈ ਸੀ ਜੀ, ਇੰਡੀਆ ਦੇ ਵਿੱਚ ਲੂਸੋਫੋਨੀਆ ਗੇਮਸ ਹੋਈਆਂ ਸੀਗੀਆਂ ਜੀ ਗੋਆ ਦੇ ਵਿੱਚ, ਉੱਥੇ ਵੀ ਸਾਨੂੰ ਦਸਤਾਰ ਤਾਰਨ ਦੇ ਮਜਬੂਰ ਕੀਤਾ ਗਿਆ ਸੀਗਾ। ਪਰ ਮੈਂ ਤਾਂ ਤਾਰੀ ਨਹੀਂ ਸੀ ਜੀ, ਪਰ ਅੰਮ੍ਰਿਤਪਾਲ ਦਾ ਵੱਡੀ ਪੱਗ ਸੀਗੀ, ਪੱਗ ਟਾਈਪ ਉਹ ਬੰਦਾ ਤੇ ਉਹਨੂੰ ਤਾਰਨੀ ਪਈ ਸੀ ਜੀ। ਮੇਰਾ ਤਾਂ ਪਟਕਾ ਉਹਨਾਂ ਨੇ ਚੈੱਕ ਕਰਕੇ ਮੈਟਲ ਡਿਟੈਕਟਰ ਨਾਲ ਮੈਨੂੰ ਖੇਡਣ ਦੀ ਸਹਿਮਤੀ ਦੇ ਦਿੱਤੀ ਸੀ।
ਤੇ ਜਦੋਂ ਜਾਪਾਨ ਨਾਲ ਮੈਚ ਸੀ ਐਮੀ, ਉਦੋਂ ਤੁਹਾਡੇ ਦਸਤਾਰ ਬੰਨੀ ਸੀ ਜਾਂ ਪਟਕਾ? ਸੋ ਇਤਰਾਜ਼ ਕਿਸ ਚੀਜ਼ ਤੇ ਆ? ਜਿਵੇਂ ਰੋਡੇ ਸਿਰ ਵਾਲੇ ਗੁਰਦੁਆਰੇ ਜਾਂਦੇ ਆ, ਉਹ ਤਣੀਆਂ ਜਿਹੇ ਵਾਲਾ ਰੁਮਾਲ ਬੰਨ ਕੇ, ਕੀ ਉਹਦੇ ਤੇ ਵੀ ਪਾਬੰਦੀ ਆ?
ਜੀ ਉਹਦੇ ਤੇ ਵੀ ਪਾਬੰਦੀ ਆ। ਉਹ ਕਹਿੰਦੇ ਨੇ ਕਿ ਜੀ ਵੀ ਤੁਸੀਂ ਕੋਈ ਵੀ ਆਪਣੇ ਪਟਕਾ ਨਹੀਂ ਬੰਨ ਸਕਦੇ ਸਿਰ ਤੇ, ਕਿਉਂਕਿ ਤੁਸੀਂ ਉਹਦੇ ਵਿੱਚ ਕੋਈ ਨਕੀਲੀ ਆ ਕੋਈ ਐਵੇਂ ਦੀ ਚੀਜ਼ ਦੇ ਨਾਲ ਦੂਜੇ ਪਲੇਅਰ ਨੂੰ ਮਤਲਬ ਇੰਜਰਡ ਕਰ ਸਕਦੇ ਹੋ, ਤੇ ਇਸ ਲਈ ਉਹ ਵੀ ਤੁਸੀਂ ਪਾ ਨਹੀਂ ਸਕਦੇ ਹੋ ਦਸਤਾਰ ਜਾਂ ਪੱਗ ਕੁਛ ਵੀ।
ਤੇ ਐਵੇਂ ਉਸ ਵਕਤ ਫਿਰ ਭਾਰਤੀ ਟੀਮ ਢਾਈਆਂ ਨੇ ਉੱਥੇ ਉਸ ਵਕਤ ਮੈਚ ਰੈਫਰੀ ਨੂੰ ਜਾਂ ਉੱਥੋਂ ਦੇ ਜਿਹੜੇ ਆਫੀਸ਼ੀਅਲ ਸੀਗੇ ਉਹਨਾਂ ਨੂੰ ਆਪਣੇ ਭਰੋਸੇ 'ਚ ਲੈਣ ਦੀ ਕੋਸ਼ਿਸ਼ ਨਹੀਂ ਕੀਤੀ? ਜੇ ਅਗਰ ਹਾਂ ਤਾਂ ਕੀ ਤਰਕ ਦਿੱਤਾ ਗਿਆ ਤੇ ਮੈਚ ਅਧਿਕਾਰੀਆਂ ਨੇ ਕੀ ਕਹਿ ਕੇ ਇਹਨਾਂ ਦਾ ਤਰਕ ਫਿਰ ਖਾਰਜ ਕੀਤਾ?
ਉਹਨਾਂ ਨੇ ਮਤਲਬ ਉਹਨਾਂ ਨੂੰ ਦੋ ਤਿੰਨ ਦਿਨ ਪਹਿਲਾਂ ਪਤਾ ਸੀਗਾ ਜੀ ਵੀ ਉਹਨਾਂ ਨੇ ਤਰਵਾਉਣੀ ਹੈ ਵੀ ਸਾਡਾ ਪੱਗ ਤਰਵਾਉਣੀ ਹੈ ਪਟਕਾ ਤਰਵਾਉਣਾ, ਤੇ ਉਹਨਾਂ ਨੇ ਮਤਲਬ ਬਹੁਤ ਉਹਨਾਂ ਨੇ ਕਿਹਾ ਵੀ ਐਵੇਂ ਨਹੀਂ ਕਰਨਾ ਚਾਹੀਦਾ, ਤੇ ਉਹ ਅਧਿਕਾਰੀ ਮੰਨ ਗਏ ਸੀਗੇ। ਪਰ ਉਹਨਾਂ ਨੇ ਜਾਣ ਕੇ ਮੈਚ ਤੋਂ ਪਹਿਲਾਂ ਇਹ ਰੱਖਿਆ ਵੀ ਉਹਨਾਂ ਨੇ ਮੈਚ ਸ਼ੁਰੂ ਕਰਤਾ ਤੇ ਸਾਨੂੰ ਕਹਿਤਾ ਲਾਈਨ ਅਪ ਚੋਂ ਬਾਹਰ ਕੱਢਤਾ ਵੀ ਤੁਸੀਂ ਇਹ ਪੱਕੇ ਦੇ ਨਾਲ ਨਹੀਂ ਖੇਡ ਸਕਦੇ
ਜੀ। ਤੇ ਫਿਰ ਐਮੀ ਤੁਸੀਂ ਉਹ ਮੈਚ ਖੇਡੇ ਜਾਂ ਨਹੀਂ?
ਜੀ ਅਸੀਂ ਖੇਡੇ ਸੀਗੇ, ਅਸੀਂ ਫਿਰ ਹਰ ਇੱਕ ਟਾਈਪ ਦਾ ਮਤਲਬ ਜਿੱਦਾਂ ਅਸੀਂ ਕਰ ਸਕਦੇ ਹਾਂ, ਮੈਂ ਕਿਹਾ ਸੀ ਜੀ ਮੈਂ ਗੁੱਤ ਵੀ ਬਣਾ ਲੈਂਦਾ ਵੀ ਮਤਲਬ ਐਂ ਕਰਕੇ ਆਪਾਂ ਖੇਡ ਲੈਂਦੇ, ਉਹਨਾਂ ਨੇ ਕਿਹਾ ਗੁੱਤ ਵੀ ਨਹੀਂ ਬਣਾ ਸਕਦੇ। ਤੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਜੀ ਮੈਂ ਜਿੱਦਾਂ ਆਪਣੇ ਆਪਾਂ ਛੋਟੇ ਹੁੰਦੇ ਰੁਮਾਲੀ ਬਣ ਲੈਂਦੇ ਹੁੰਦੇ ਸੀਗੇ, ਉਵੇਂ ਕਰਕੇ ਫਿਰ ਖੇਡਿਆ ਸੀ ਜੀ ਮੈਂ
ਜੀ। ਸੋ ਕੁੱਲ ਮਿਲਾ ਕੇ ਤੁਹਾਨੂੰ ਲੱਗਦਾ ਹੈ ਬੜੀ ਜ਼ਿਆਦਤੀ ਹੋਈ ਹੈ ਤੁਹਾਡੇ ਨਾਲ ਫਿਰ ਤਾਂ?
ਜੀ ਜੀ ਬਹੁਤ ਜ਼ਿਆਦਤੀ ਹੋਈ ਹੈ ਜੀ। ਸਾਰੇ ਜਿਹੜੀ ਪਬਲਿਕ ਸੀਗੀ ਉਹ ਸਾਨੂੰ ਵੇਖ ਰਹੀ ਸੀਗੀ ਵੀ ਮਤਲਬ ਜਿੱਦਾਂ ਮਤਲਬ ਸਾਡਾ ਇੱਕ ਮਖੌਲ ਜਿਹਾ ਬਣ ਗਿਆ ਸੀ ਉੱਥੇ ਜੀ।
ਤੇ ਐਮੀ ਖੇਡ ਮੰਤਰੀ ਸਰਵਾਨੰਦ ਸੋਨੋਵਾਲ ਨੇ ਭਰੋਸਾ ਦਵਾਇਆ ਕਿ ਮਸਲਾ ਵਿਚਾਰਿਆ ਜਾਏਗਾ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨਾਲ। ਪੰਜਾਬ ਸਰਕਾਰ ਨੇ ਜਿਹੜਾ ਇਹ ਮਸਲਾ ਇਸ ਸੰਸਦ 'ਚ ਵੀ ਚੁੱਕਿਆ, ਪ੍ਰੋਫੈਸਰ ਚੰਦੂ ਮਾਜਰੇ ਹੋਣਾ ਦਾ ਬਿਆਨ ਆਇਆ, ਉੱਧਰੋਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਣਾ ਨੇ ਅਕਾਲ ਤਖ਼ਤ ਤੋਂ ਸਿੱਖ ਮਸਲਿਆਂ 'ਤੇ ਜੁੜੀ ਇੱਕ ਭਾਵਿਕ ਜੀ ਗੱਲ ਕੀਤੀ ਹੈ। ਸੋ ਤੁਸੀਂ ਸਾਨੂੰ ਦੱਸੋ ਕਿ ਤੁਹਾਨੂੰ ਤਸੱਲੀ ਹੈ ਕਿ ਜੋ ਕੁਝ ਕੀਤਾ ਜਾਣਾ ਚਾਹੀਦਾ ਉਹ ਕੀਤਾ ਜਾ ਰਿਹਾ, ਤੁਹਾਨੂੰ ਕੀ ਲੱਗਦਾ?
ਜੀ ਤਸੱਲੀ ਐਵੇਂ ਹੋਣਾ ਚਾਹੀਦਾ, ਸਰਕਾਰ ਦੇ ਨਾਲ ਖੇਡਣਾ ਅਲਾਓ ਕਰ ਦੇਣਾ ਚਾਹੀਦਾ, ਤੇ ਮਤਲਬ ਸਾਨੂੰ ਤਾਂ ਬਸ ਇਹੀ ਚਾਹੀਦਾ ਦਸਤਾਰ ਦੇ ਨਾਲ ਖੇਡ ਸਕੀਏ। ਸਾਨੂੰ ਬਹੁਤ ਸਾਥ ਦਿੱਤਾ ਸਾਡਾ, ਸਾਡੇ ਪੰਜਾਬ ਦੇ ਸੈਕਟਰੀ ਮਿਸਟਰ ਤੇਜਾ ਸਿੰਘ ਧਾਲੀਵਾਲ, ਉਹਨਾਂ ਨੇ ਵੀ ਸਾਡਾ ਇਹ ਮਸਲਾ ਬਹੁਤ ਉੱਪਰ ਲੈ ਕੇ ਗਏ ਤੇ ਉਹਨਾਂ ਦੇ ਕਾਰਨ ਅਖਬਾਰਾਂ 'ਚ ਆਇਆ ਤੇ ਸਾਡੀ ਮਤਲਬ ਇਹ ਪਤਾ ਲੱਗਿਆ ਵੀ ਸਾਡੇ ਉੱਥੇ ਬਹੁਤ ਸਾਡੇ ਨਾਲ ਬਹੁਤ ਹੋਈ ਹੈ, ਤਾਂ ਅਸੀਂ ਧੰਨਵਾਦ ਕਰਦੇ ਹਾਂ ਵੀ ਉਹਨਾਂ ਨੇ ਸਾਡੇ ਮਤਲਬ ਸਾਨੂੰ ਪੂਰਾ ਸਾਨੂੰ ਸਹਾਨੁਭੂਤੀ ਦਿੱਤੀ, ਸਾਨੂੰ ਪੂਰਾ ਉਹ ਦਿੱਤਾ
ਜੀ। ਤੇ ਐਮੀ ਤੁਸੀਂ ਜਿੱਥੇ ਸਿੱਖੀ ਸਰੂਪ 'ਚ ਰਹਿ ਕੇ ਭਾਰਤੀ ਕੌਮੀ ਟੀਮ ਲਈ ਖੇਡ ਰਹੇ ਹੋ, ਸੋ ਆਪਣੇ ਆਪ 'ਚ ਇੱਕ ਬੜੀ ਮਾਣ ਵਾਲੀ ਗੱਲ ਹੈ। ਸੋ ਭਾਰਤ ਦੀ ਕੀ ਅੰਤਰਰਾਸ਼ਟਰੀ ਰੈਂਕਿੰਗ ਹੈ ਬਾਸਕਟਬਾਲ 'ਚ, ਅਤੇ ਪਿਛਲੇ 5 ਸਾਲ 'ਚ ਖੇਡ ਨਿਘਾਰ ਵੱਲ ਗਈ ਹੈ ਜਾਂ ਸੁਧਾਰ ਵੱਲ?
ਪਹਿਲਾਂ ਜੀ ਅਸੀਂ 14-15 ਨੰਬਰ 'ਤੇ ਆਉਂਦੇ ਸੀਗੇ ਜੀ, ਅਤੇ ਹੁਣ ਪਿਛਲੀ ਏਸ਼ੀਅਨ ਬਾਸਕਟਬਾਲ ਚੈਂਪੀਅਨਸ਼ਿਪ 'ਤੇ ਅਸੀਂ 11ਵੇਂ 'ਤੇ ਆਏ ਹਾਂ, ਅਤੇ ਇਸ ਵਾਲੀ ਜਿਹੜੀ ਏਸ਼ੀਆ ਕੱਪ ਦੇ ਵਿੱਚ ਅਸੀਂ 7ਵੇਂ 'ਤੇ ਆ ਗਏ।
ਅਤੇ ਅੰਤਰਰਾਸ਼ਟਰੀ ਰੈਂਕਿੰਗ ਕੀ ਹੈ ਭਾਰਤੀ ਟੀਮ ਦੀ, ਇਹਦੇ ਬਾਰੇ ਤੁਹਾਨੂੰ ਕੁਛ ਪਤਾ?
ਸਾਡੀ ਰੈਂਕਿੰਗ ਜੀ 60-65 ਦੇ ਵਿੱਚ ਹੈਗੀ ਹੈ ਜੀ, ਅਤੇ ਮਤਲਬ ਹੁਣ ਸਾਡੀ ਇੰਪਰੂਵਮੈਂਟ ਹੋ ਰਹੀ ਹੈ, ਅੱਗੇ ਅਸੀਂ ਹੋਰ ਅੱਗੇ ਲੈ ਕੇ ਆਵਾਂਗੇ ਟੀਮ ਨੂੰ ਆਪਣੇ ਨੂੰ ਜੀ।
ਅਤੇ ਐਵੇਂ ਜਾਂਦੇ ਜਾਂਦੇ ਆਪਣੇ ਪਿੰਡ ਸ਼ਹਿਰ ਅਤੇ ਪਰਿਵਾਰਕ ਪਿਛੋਕੜ ਦਾ ਵੀ ਜ਼ਿਕਰ ਕਰੋ, ਤਾਂ ਜੋ ਸਾਡੇ ਸੁਣਨ ਵਾਲੇ ਤੁਹਾਨੂੰ ਨੇੜਿਓਂ ਹੋ ਕੇ ਜਾਣ ਸਕਣ। ਉਹ ਕਿਹੜੀਆਂ ਖੇਡ ਪ੍ਰਾਪਤੀਆਂ ਸੀ ਜਿਹਦੇ ਮੱਦੇਨਜ਼ਰ ਤੁਹਾਨੂੰ ਨੈਸ਼ਨਲ ਟੀਮ 'ਚ ਆਉਣ ਦਾ ਮੌਕਾ ਮਿਲਿਆ?
ਜੀ ਮੇਰੇ ਕੋਲ ਜੀ ਨੈਸ਼ਨਲ ਗੋਲਡ ਹੈ, ਜੂਨੀਅਰ ਗੋਲਡ ਹੈ, ਨੈਸ਼ਨਲ ਗੇਮਸ ਗੋਲਡ ਹੈ ਜੀ, ਫੈਡਰੇਸ਼ਨ ਕੱਪ ਦਾ ਗੋਲਡ ਮੈਡਲ ਹੈ, ਅਤੇ ਹੋਰ ਸਿਲਵਰ ਬ੍ਰੋਂਜ ਵੀ ਹੈਗੇ ਨੇ ਜੀ ਬਹੁਤ। ਅਤੇ ਮੈਂ ਵੈਸੇ ਤਾਂ ਜੀ ਚੰਡੀਗੜ੍ਹ ਸਾਡਾ ਰਿਹਾਇਸ਼ ਹੈ ਜੀ, ਮੇਰੇ ਮਾਤਾ ਪਿਤਾ ਮੇਰੇ ਫਾਦਰ ਸਾਹਿਬ ਚੰਡੀਗੜ੍ਹ ਪੁਲਿਸ ਨੇ, ਅਤੇ ਮੇਰੇ ਮਦਰ ਫੂਡ ਕਾਰਪੋਰੇਸ਼ਨ ਆਫ ਇੰਡੀਆ 'ਚ ਨੇ, ਮੇਰੇ ਮਦਰ ਪਿੱਛੋਂ ਨਾਰੰਗਵਾਲ ਰਹਿਣ ਵਾਲੇ, ਅਤੇ ਮੇਰੇ ਪਾਪਾ ਜਿਹੜੇ ਨੇ ਜੀ ਉਹ ਹਿਮਾਚਲ ਦੇਲਾਂ ਤੋਂ ਨੇ ਜੀ।
ਜੀ ਐਮੀ, ਇਹਦੇ ਨਾਲ ਹੀ ਅੱਜ ਦੀ ਇਸ ਇੰਟਰਵਿਊ ਦਾ ਸਮਾਂ ਸਮਾਪਤ ਹੁੰਦਾ। ਉਮੀਦ ਕਰਦੇ ਹਾਂ ਕਿ ਇਸ ਮਸਲੇ 'ਤੇ ਛੇਤੀ ਤੋਂ ਛੇਤੀ ਫੀਬਾ ਆਪਣਾ ਫੈਸਲਾ ਦੇਵੇ, ਤਾਂ ਜੋ ਬਿਨਾਂ ਕਿਸੇ ਮਾਨਸਿਕ ਤਣਾਅ ਤੋਂ ਤੁਸੀਂ ਆਪਣੀ ਸੁਭਾਵਕ ਖੇਡ ਖੇਡ ਸਕੋ। ਐਸ ਪੀ ਐਸ ਪੰਜਾਬੀ ਨੇ ਸਾਂਝ ਬਣਾਉਣ ਲਈ ਤੁਹਾਡੀ ਬੜੀ ਮਿਹਰਬਾਨੀ।
ਥੈਂਕ ਯੂ ਭਾਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੱਥੇ ਬੈਠ ਕੇ ਸਾਡਾ ਮਸਲਾ ਉੱਪਰ ਲੈ ਕੇ ਜਾ ਰਹੇ ਹੋ।
7 billion stories and counting. SBS Radio.